ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੇ ਸੇ ਬੰਦੇ ਦੁੱਖ ਸਹਾਏ। ਫਿਰ ਫਿਰ ਮਿਲਣ ਨਾ ਪਾਏ ਨੀ ਜੰਮੈ ਤੈ ਮਰ ਜਾਹੇ। ਸਤਿਗੁਰ ਤੇ ਜੋ ਮੋਹ ਫਿਰੇ ਸੇ ਬੰਦੇ ਦੁੱਖ ਸਹਾਏ। ਫਿਰ ਫਿਰ ਮਿਲਣ ਨਾ ਪਾਏ ਨੀ ਜੰਮੇ ਤੈ ਮਰ ਜਾਹੇ। ਸਹਸਾ ਰੋਗ ਨਾ ਛੋਡਈ ਦੁੱਖ ਹੀ ਮਹਿ ਦੁੱਖ ਪਾਹੇ। ਨਾਨਕ ਨਦਰੀ ਬਖਸ਼ ਲੇ ਸ਼ਬਦੇ ਮੇਲ ਮਿਲਾਹੇ। ਸਹਸਾ ਰੋਗ ਨਾ ਛੋਡਈ ਦੁੱਖ ਹੀ ਮਹਿ ਦੁੱਖ ਪਾਹੇ। ਨਾਨਕ ਨਦਰੀ ਬਖਸ਼ ਲੇ ਸ਼ਬਦੇ ਮੇਲ ਮਿਲਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਿਛਲ ਕਰੁਣਾ ਨਿਧਾਨ ਜੁਗੋ ਜੁਗ ਅਟਲ, ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਧੰਨਤਾ ਦੇ ਯੋਗ ਹੋ ਜਿਨ੍ਹਾਂ ਨੂੰ ਸਤਿਗੁਰਾਂ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ, ਜੋ ਆਪਾਂ ਨੂੰ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਹੋਇਆ ਹੈ, ਉਸ ਦੀ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਸਾਧ ਸੰਗਤ ਜੀ, ਅੱਜ ਦੋ ਗੁਰਪੁਰਬ ਹਨ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ, ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ, ਬਿਨਵੰਤ ਨਾਨਕ ਸੇਈ ਜਾਣੈ ਜਿਨੀ ਹਰ ਰਸ ਪੀਆ। ਇਹਨਾਂ ਮਹਾਂਵਾਕਾਂ ਅਨੁਸਾਰ ਧੰਨ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਵਣ ਦਾ ਗੁਰਪੁਰਬ ਹੈ। ਅਤੇ ਨਾਲ ਦੀ ਨਾਲ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕੱਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨ ਉਚਰੀ ਐਸੇ ਦੀਨ ਦਿਆਲ ਧੰਨ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਤੇ ਬਿਰਾਜਣ ਦਾ ਪਵਿੱਤਰ ਗੁਰਪੁਰਬ ਹੈ ਜਿਸ ਵਕਤ ਔਰੰਗਜ਼ੇਬ ਨੇ ਸਭ ਤੋਂ ਪਹਿਲਾਂ ਧੰਨ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਦਿੱਲੀ ਬੁਲਾਇਆ ਸੀ। ਸਤਿਗੁਰਾਂ ਨੇ ਆਪਣਾ ਜਾਣਾ ਯੋਗ ਨਾ ਜਾਣਦਿਆਂ ਹੋਇਆਂ ਆਪਣੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ ਭੇਜਿਆ। ਬਾਬਾ ਰਾਮ ਰਾਏ ਜੀ ਨੇ 72 ਤੋਂ ਵੱਧ ਕਰਾਮਾਤਾਂ ਦਿਖਾਈਆਂ, ਗੁਰਬਾਣੀ ਦੀ ਪੰਕਤੀ ਨੂੰ ਬਦਲਿਆ, ਆਖਿਆ ਲਿਖਾਰੀ ਦੀ ਭੁੱਲ ਹੈ, ਅਸਲ ਦੇ ਵਿੱਚ ਪੰਕਤੀ ਹੈ ਮਿੱਟੀ ਬਈ ਮਾਨ ਕੀ। ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ, ਜਿੱਧਰ ਨੂੰ ਮੂੰਹ ਹੈ ਉਧਰ ਚਲਿਆ ਜਾਵੇ, ਇਹਨਾਂ ਦੇ ਕੋਈ ਮੱਥੇ ਨਾ ਲੱਗੇ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਫਿਰ ਕਿਹਦੇ ਦਰਸ਼ਨ ਕਰਨੇ ਚਾਹੀਦੇ ਹਨ? ਮਹਾਰਾਜ ਆਖਣ ਲੱਗੇ, ਜੋ ਰਾਮ ਰਾਏ ਜੀ ਦੇ ਦਰਸ਼ਨ ਕਰਨਗੇ ਉਹਨਾਂ ਨੂੰ ਦੁੱਖ ਲੱਗਣਗੇ, ਜਿਹੜੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨਗੇ ਉਹਨਾਂ ਦੇ ਦੁੱਖ ਲੱਥਣਗੇ। ਇਹਨਾਂ ਬਚਨਾਂ ਨੂੰ ਹੀ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਦਸਮ ਬਾਣੀ ਦੇ ਵਿੱਚ ਅੰਕਿਤ ਕੀਤਾ ਹੈ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਰਾਮ ਰਾਏ ਨੇ ਔਰੰਗਜ਼ੇਬ ਦੇ ਬਹੁਤ ਭਾਰੀ ਕੰਨ ਭਰੇ ਕਿ ਬਾਦਸ਼ਾਹ, ਅਸਲ ਦੇ ਵਿੱਚ ਗੁਰਗੱਦੀ ਦਾ ਹੱਕਦਾਰ ਮੈਂ ਹਾਂ, ਮੈਂ ਵੱਡਾ ਹਾਂ। ਸਤਿਗੁਰਾਂ ਨੇ ਐਵੇਂ ਹੀ ਛੋਟੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਦੇ ਦਿੱਤੀ ਹੈ, ਤੁਸੀਂ ਉਹਨਾਂ ਨੂੰ ਦਿੱਲੀ ਬੁਲਾਓ, ਸਾਹਮਣੇ ਬੈਠ ਕੇ ਫੈਸਲਾ ਹੋ ਜਾਵੇਗਾ, ਕਿਉਂਕਿ ਇਹ ਰਾਮ ਰਾਏ ਜੀ ਦੀ ਭੁੱਲ ਹੀ ਇਹ ਜਿਹੜੀਆਂ ਰੂਹਾਨੀ ਪਦਵੀਆਂ ਹਨ ਇਹਨਾਂ ਨੂੰ ਦੇਣ ਵਾਲੇ ਕੋਈ ਰਾਜਨੀਤਿਕ ਲੋਕ ਨਹੀਂ ਹੋਇਆ ਕਰਦੇ ਹਨ, ਇਹ ਧੁਰ ਦਰਗਾਹ ਤੋਂ ਮਿਲਦੀਆਂ ਹਨ। ਇਸ ਕਰਕੇ ਔਰੰਗਜ਼ੇਬ ਨੇ ਰਾਜੇ ਜੈ ਸਿੰਘ ਨੂੰ ਆਖਿਆ ਕਿ ਤੁਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਬੁਲਾਓ, ਤੁਸੀਂ ਸ਼ਰਧਾਲੂ ਹੋ, ਤੁਹਾਡੇ ਕਰਕੇ ਆ ਜਾਣਗੇ। ਰਾਜਾ ਜੈ ਸਿੰਘ ਨੇ ਆਪਣੇ ਇੱਕ ਮੰਤਰੀ ਪਰਸ਼ੁਰਾਮ ਨੂੰ ਭੇਜਿਆ, ਕੁਝ ਬੰਦਿਆਂ ਨੂੰ ਨਾਲ ਭੇਜਿਆ। ਪਰਸ਼ੁਰਾਮ ਨੇ ਆ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਰੇ ਪੱਖਾਂ ਤੋਂ ਵਿਚਾਰਦਿਆਂ ਹੋਇਆਂ ਅਤੇ ਜਿਹੜੇ ਕਾਰਨ ਕਰਨੇ ਸਨ, ਜਿਹੜੇ ਲੋਕਾਂ ਨੂੰ ਤਾਰਨਾ ਸੀ, ਜਿਨ੍ਹਾਂ ਦਾ ਭਲਾ ਕਰਨਾ ਸੀ, ਉਹਨਾਂ ਕਾਰਨਾਂ ਨੂੰ ਵਿਚਾਰਦਿਆਂ ਹੋਇਆਂ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਲਾ ਪਾਇਆ। ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਨਾਲ ਸਨ, ਪਰ ਥੋੜੀ ਦੂਰੀ ਤੇ ਜਾ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਕੀ ਸਾਰੀਆਂ ਸੰਗਤਾਂ ਨੂੰ ਵਾਪਸ ਭੇਜਿਆ ਕੁਝ ਕੁ ਗੁਰਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਵਧੇ ਹਨ। ਜਿਸ ਵਕਤ ਅੰਬਾਲੇ ਦੇ ਨਜ਼ਦੀਕ ਪੰਜੋਖਰਾ ਸਾਹਿਬ ਵਾਲੇ ਅਸਥਾਨ ਤੇ ਮਹਾਰਾਜ ਸੱਚੇ ਪਾਤਸ਼ਾਹ ਪਹੁੰਚਦੇ ਹਨ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਤੇਜ ਪ੍ਰਤਾਪ ਦੇਖ ਕੇ ਲਾਲ ਚੰਦ ਨਾਮ ਦੇ ਇੱਕ ਪੰਡਿਤ ਨੇ ਗੁਰਸਿੱਖ ਦੇ ਕੋਲੋਂ ਪੁੱਛਿਆ ਕਿ ਇਹ ਕੌਣ ਹਨ। ਗੁਰਸਿੱਖ ਆਖਣ ਲੱਗਾ ਕਿ ਇਹ ਧੰਨ ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਜੀ ਦੇ ਅੱਠਵੇਂ ਸਰੂਪ ਹਨ, ਉਹਨਾਂ ਦੀ ਜੋਤ ਦੇ ਮਾਲਕ ਹਨ। ਨਾਮ ਹੈ ਇਹਨਾਂ ਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ। ਉਹਨੇ ਆਪਣੇ ਮਨ ਦੇ ਵਿੱਚ ਸ਼ੰਕਾ ਕੀਤਾ, ਆਖਣ ਲੱਗੇ ਕਿ ਦੁਆਪਰ ਯੁੱਗ ਦੇ ਅਵਤਾਰੀ ਪੁਰਸ਼ ਸ੍ਰੀ ਕ੍ਰਿਸ਼ਨ ਜੀ ਹੋਏ ਹਨ, ਇਹਨਾਂ ਨੇ ਤਾਂ ਉਹਨਾਂ ਨਾਲੋਂ ਵੀ ਵੱਧ ਕੇ ਆਪਣਾ ਨਾਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਰਖਵਾਇਆ ਹੈ। ਕਹਿੰਦਾ ਮੈਂ ਤਾਂ ਮੰਨਾਂਗਾ, ਉਹਨਾਂ ਨੇ ਤਾਂ ਗੀਤਾ ਉਚਾਰਨ ਕੀਤੀ ਹੈ, ਇਹ ਗੀਤਾ ਦੇ ਅਰਥ ਹੀ ਕਰ ਦੇਣ। ਗੁਰਸਿੱਖ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ। ਸਤਿਗੁਰੂ ਜੀ ਆਖਣ ਲੱਗੇ ਲਾਲ ਚੰਦ ਪੰਡਿਤ ਨੂੰ ਸਾਡੇ ਪਾਸ ਬੁਲਾਓ। ਮਹਾਰਾਜ ਆਖਣ ਲੱਗੇ ਲਾਲ ਚੰਦ, ਜੇ ਅਸੀਂ ਅਰਥ ਕਰ ਦਿੱਤੇ ਤੂੰ ਸਮਝੇਗਾ ਗੁਰੂ ਪੁੱਤਰ ਹਨ, ਵਿਦਵਾਨ ਘਰ ਦੇ ਵਿੱਚ ਰੱਖ ਕੇ ਪੜ੍ਹਾਈ ਕਰ ਲਈ ਹੋਵੇਗੀ, ਤੂੰ ਆਪਣੀ ਮਰਜ਼ੀ ਦਾ ਬੰਦਾ ਲੈ ਕੇ ਆ, ਅਸੀਂ ਉਹਦੇ ਕੋਲੋਂ ਅਰਥ ਕਰਵਾ ਦਿੰਦੇ ਹਾਂ। ਸਾਧ ਸੰਗਤ ਜੀ, ਇਸ ਨੇ ਇੱਕ ਵਿਅਕਤੀ ਨੂੰ ਲਿਆਂਦਾ ਜਿਹਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ ਸੀ, ਰਸਨਾਂ ਤੋਂ ਜੋ ਬੋਲ ਨਹੀਂ ਸਕਦਾ ਸੀ, ਛੱਜੂ ਝੀਵਰ ਨੂੰ ਮਹਾਰਾਜ ਦੇ ਸਨਮੁਖ ਇਹਨੇ ਲਿਆ ਕੇ ਖੜਾ ਕਰ ਦਿੱਤਾ। ਸਾਧ ਸੰਗਤ ਜੀ, ਮਹਾਰਾਜ ਜੀ ਦੇ ਵਚਨ ਆਪਾਂ ਪੜ੍ਹਦੇ ਹਾਂ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦੁਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਧੰਨ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀ ਬਚਨ ਆਉਂਦੇ ਹਨ, ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਜੇ ਮਾਲਕ ਦੀ ਕਿਰਪਾ ਹੋ ਜਾਵੇ ਕੀ ਨਹੀਂ ਹੋ ਸਕਦਾ ਹੈ, ਗੂੰਗਿਆਂ ਨੂੰ ਜ਼ਬਾਨ ਮਿਲ ਜਾਂਦੀ ਹੈ, ਬਹਿਰਿਆਂ ਨੂੰ ਸੁਣਨ ਦੀ ਸ਼ਕਤੀ ਮਿਲ ਜਾਂਦੀ ਹੈ, ਪਿੰਗਲੇ ਪਰਬਤ ਤੇ ਚੜ ਸਕਦੇ ਹਨ। ਜੋ ਸੰਸਾਰ ਵਾਸਤੇ ਅਸੰਭਵ ਹੈ, ਸਤਿਗੁਰਾਂ ਵਾਸਤੇ ਕੁਝ ਵੀ ਅਸੰਭਵ ਨਹੀਂ ਹੈ। ਸਤਿਗੁਰੂ ਜੀ ਜੇ ਮਿਹਰਾਂ ਦੇ ਘਰ ਦੇ ਵਿੱਚ ਆ ਜਾਣ, ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਜਿਹੜੇ ਹੱਥ ਦੇ ਵਿੱਚ ਇੱਕ ਛੜੀ ਹੋਇਆ ਕਰਦੀ ਸੀ, ਛੱਜੂ ਝੀਵਰ ਦੇ ਸੀਸ ਦੇ ਉੱਪਰ ਉਹ ਆਪਣੀ ਛੜੀ ਰੱਖੀ, ਔਰ ਉਹਨਾਂ ਨੇ ਬੜੇ ਵਿਦਵਾਨ ਦੀ ਤਰ੍ਹਾਂ, ਬੜੇ ਗਿਆਨਵਾਨ ਦੀ ਤਰ੍ਹਾਂ ਗੀਤਾ ਦੀਆਂ ਪੰਕਤੀਆਂ ਦੇ ਜਿਹੜੇ ਸਨ ਅਰਥ ਕਰਕੇ ਲਾਲ ਚੰਦ ਨੂੰ ਸੁਣਾ ਦਿੱਤੇ। ਲਾਲ ਚੰਦ ਦੀ ਉਸੇ ਵਕਤ ਤਸੱਲੀ ਹੋ ਗਈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬਚਨ ਲਿਖਿਆ ਹੈ, ਕਹਿੰਦੇ ਜਿਹੜੇ ਵਿਦਵਾਨ ਹੁੰਦੇ ਹਨ ਉਹ ਜਲਦੀ ਗੁਰੂ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਹਨ। ਜਿਹੜਾ ਇੱਕ ਸਧਾਰਨ ਵਿਅਕਤੀ ਹੁੰਦਾ ਹੈ ਉਹਨੂੰ ਆਖੋ ਨਾ ਵੀ ਸਿਮਰਨ ਕਰਿਆ ਕਰ, ਸੇਵਾ ਕਰਿਆ ਕਰ, ਉਹ ਉਸੇ ਵਕਤ ਕਰਨ ਲੱਗ ਪੈਂਦਾ ਹੈ। ਪਰ ਜੋ ਵਿਦਵਾਨ ਹੈ ਉਹ ਜਲਦੀ ਕਿਤੇ ਭਰੋਸਾ ਨਹੀਂ ਕਰਦਾ, ਉਹ ਪੜਚੋਲਾਂ ਦੇ ਵਿੱਚ ਪਿਆ ਰਹਿੰਦਾ ਹੈ। ਕਹਿੰਦੇ ਜਿਸ ਤਰ੍ਹਾਂ ਕਾਗਜ਼ ਨੂੰ ਅੱਗ ਦੇ ਵਿੱਚ ਪਾਓ ਉਸੇ ਵਕਤ ਅੱਗ ਦਾ ਰੂਪ ਹੋ ਜਾਂਦਾ ਹੈ, ਪਰ ਜੇਕਰ ਇੱਕ ਲੱਕੜ ਦੇ ਮੋੜੇ ਨੂੰ ਪਾਓ ਉਹ ਜਲਦੀ ਅੱਗ ਦਾ ਰੂਪ ਨਹੀਂ ਹੁੰਦਾ, ਉਹ ਥੋੜਾ ਸਮਾਂ ਲੈਂਦਾ ਹੈ। ਕਿਰਪਾ ਹੋ ਜਾਂਦੀ ਹੈ ਵਿਦਵਾਨ ਉੱਪਰ ਵੀ, ਪਰ ਉਹਨੂੰ ਜਲਦੀ ਭਰੋਸਾ ਨਹੀਂ ਆਉਂਦਾ ਹੈ। ਅੱਜ ਇਹਦਾ ਭਰੋਸਾ ਵੱਜ ਗਿਆ ਲਾਲ ਚੰਦ ਦਾ, ਉਸੇ ਵਕਤ ਹੀ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਆਪਣਾ ਸਿੱਖ ਬਣਾਓ। ਭਾਵੇਂ ਮਹਾਰਾਜ ਜੀ ਨੇ ਆਖਿਆ ਕਿ ਤੈਨੂੰ ਧਰਮ ਤਬਦੀਲ ਕਰਨ ਦੀ ਜ਼ਰੂਰਤ ਨਹੀਂ, ਤੂੰ ਆਪਣੇ ਧਰਮ ਦੇ ਵਿੱਚ ਹੀ ਪਰਪੱਕ ਰਹਿ, ਪਰ ਇਹਦੇ ਵਾਰ ਵਾਰ ਬੇਨਤੀ ਕਰਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਚਰਨ ਪੌਲ ਦਿੱਤੀ, ਇਹਨੂੰ ਆਪਣਾ ਗੁਰਸਿੱਖ ਬਣਾਇਆ। ਐਸੇ ਐਸੇ ਕੌਤਕ ਵਰਤਾਉਂਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਜਦ ਦਿੱਲੀ ਦੇ ਵਿੱਚ ਪ੍ਰਵੇਸ਼ ਕਰਦੇ ਹਨ, ਰਾਜੇ ਜੈ ਸਿੰਘ ਨੇ ਆਪਣੇ ਬੰਗਲੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਤਾਰੇ ਵਾਸਤੇ ਤਿਆਰੀ ਕੀਤੀ ਹੋਈ ਸੀ। ਪਹਿਲਾਂ ਇਹ ਕੇਵਲ ਤੇ ਕੇਵਲ ਇੱਕ ਬੰਗਲਾ ਹੀ ਸਹੀ, ਪਰ ਜਿਸ ਵਕਤ ਮਹਾਰਾਜ ਜੀ ਦੇ ਉੱਥੇ ਮੁਬਾਰਕ ਚਰਨ ਪੈ ਗਏ, ਮਹਾਰਾਜ ਦੇ ਚਰਨ ਪੈਣ ਦੇ ਨਾਲ ਇਹ ਬੰਗਲਾ ਸਾਹਿਬ ਹੋ ਗਿਆ, ਕਿਉਂਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਉਹ ਥਾਂ ਸੁਹਾਵਾ ਹੋ ਜਾਂਦਾ ਹੈ। ਜੇ ਛਪਰੀ ਦੇ ਵਿੱਚ ਮਹਾਰਾਜ ਚਰਨ ਪਾਉਂਦੇ ਹਨ, ਛਾਪੜੀ ਸਾਹਿਬ ਬਣ ਜਾਂਦੀ ਹੈ। ਜੇ ਕਿਸੇ ਦੇ ਬੰਗਲੇ ਦੇ ਵਿੱਚ ਚਰਨ ਪਾਉਂਦੇ ਹਨ, ਬੰਗਲਾ ਸਾਹਿਬ ਹੋ ਗਿਆ। ਔਰੰਗਜ਼ੇਬ ਆਖਣ ਲੱਗਾ ਕਿ ਰਾਮ ਰਾਜ ਨੇ ਤਾਂ ਬੜੀਆਂ ਕਰਾਮਾਤਾਂ ਵਿਖਾਈਆਂ ਹਨ, ਕਦੇ ਆਕਾਸ਼ ਦੇ ਵਿੱਚ ਲੱਗੇ ਹੋਏ ਫਲ ਤੋੜ ਕੇ ਮੈਨੂੰ ਛਕਾ ਦਿੱਤੇ, ਕਦੇ ਮਰੇ ਹੋਏ ਬੱਕਰੀ ਨੂੰ ਜਿੰਦਾ ਕਰ ਦਿੱਤਾ, ਕਿਉਂਕਿ ਸਧਾਰਨ ਆਦਮੀ ਵਾਸਤੇ ਤਾਂ ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ, ਪਰ ਸਾਧ ਸੰਗਤ ਜੀ ਜਿਹੜੇ ਗੁਰਮੁਖ ਹੁੰਦੇ ਹਨ ਉਹਨਾਂ ਵਾਸਤੇ ਇਹ ਬਹੁਤ ਛੋਟੀਆਂ ਗੱਲਾਂ ਹੁੰਦੀਆਂ ਹਨ। ਰਿੱਧੀਆਂ ਸਿੱਧੀਆਂ ਕੋਈ ਬਹੁਤੀਆਂ ਮਹਾਨ ਗੱਲਾਂ ਨਹੀਂ ਮੰਨੀਆਂ ਗਈਆਂ ਹਨ, ਇਹਨਾਂ ਨੂੰ ਰਸਤੇ ਦੇ ਪੜਾਅ ਮੰਨਿਆ ਗਿਆ ਹੈ। ਆਖਣ ਲੱਗੇ ਕੋਈ ਸਤਿਗੁਰਾਂ ਦੀ ਵੀ ਪਰਖ ਕਰਨੀ ਚਾਹੀਦੀ ਹੈ। ਰਾਜੇ ਜੈ ਸਿੰਘ ਨੇ ਆਪਣੀ ਪਟਰਾਣੀ ਨੂੰ ਗੋਲੀਆਂ ਵਾਲੇ ਕੱਪੜੇ ਪਵਾਏ ਔਰ ਜਿਹੜੀਆਂ ਗੋਲੀਆਂ ਸਨ ਉਹਨਾਂ ਨੂੰ ਪਟਰਾਣੀਆਂ ਵਾਲੇ ਕੱਪੜੇ ਪਵਾ ਕੇ ਸਤਿਗੁਰਾਂ ਦੇ ਸਨਮੁਖ ਬਹਾਲ ਦਿੱਤਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਾਰੀਆਂ ਦੇ ਉੱਪਰ ਆਪਣੀ ਜਿਹੜੀ ਛੜੀ ਹੈ ਰੱਖਦੇ ਹੋਏ ਚੱਲਦੇ ਜਾਂਦੇ ਹਨ, ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ। ਅਖੀਰ ਦੇ ਵਿੱਚ ਜਾ ਕੇ ਪਟਰਾਣੀ ਦੇ ਸਿਰ ਦੇ ਉੱਪਰ ਜਾ ਕੇ ਛੜੀ ਰੱਖੀ, ਆਖਣ ਲੱਗੇ ਕਿ ਇਹ ਪਟਰਾਣੀ ਹੈ। ਨਾਲ ਬਚਨ ਕੀਤਾ ਗੁਰੂ ਪੀਰਾਂ ਦੀ ਪਰਖ ਨਹੀਂ ਕਰੀ ਦੀ ਹੈ, ਉਹ ਤਾਂ ਧੁਰ ਦਰਗਾਹ ਤੋਂ ਪਰਖੇ ਹੋਏ ਹੀ ਹੁੰਦੇ ਹਨ। ਇਸ ਤਰੀਕੇ ਦੇ ਨਾਲ ਇਹ ਵੀ ਇਤਿਹਾਸਕਾਰਾਂ ਜ਼ਿਕਰ ਕੀਤਾ ਹੈ, ਫਿਰ ਜਦ ਇਹਨਾਂ ਨੇ ਭੁੱਲ ਗਲਤੀ ਦੀ ਮੁਆਫ਼ੀ ਮੰਗੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਤਰ ਦੀ ਦਾਤ ਵੀ ਉਹਨਾਂ ਨੂੰ ਬਖਸ਼ਿਸ਼ ਕੀਤੀ। ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ ਪ੍ਰਣ ਕੀਤਾ ਸੀ, ਨਹਿ ਮਲੇਸ਼ ਕੋ ਦਰਸ਼ਨ ਦੈ ਹੈ, ਮਲੇਸ਼ ਦੇ ਮੱਥੇ ਨਹੀਂ ਲੱਗਣਾ ਔਰੰਗਜ਼ੇਬ ਦੇ, ਉਹਨਾਂ ਨੂੰ ਦਰਸ਼ਨ ਨਹੀਂ ਦੇਣੇ ਹਨ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਵੀ ਇਹੀ ਪ੍ਰਣ ਨਿਭਾਇਆ, ਆਖਣ ਲੱਗੇ ਅਸੀਂ ਵੀ ਪਿਤਾ ਸਤਿਗੁਰੂ ਜੀ ਦੇ ਵਾਂਗ ਮਲੇਸ਼ ਨੂੰ ਦਰਸ਼ਨ ਨਹੀਂ ਦੇਣੇ ਹਨ। ਔਰੰਗਜ਼ੇਬ ਆਖਣ ਲੱਗਾ ਜੇ ਦਰਸ਼ਨ ਨਹੀਂ ਦੇਣੇ ਹਨ ਤਾਂ ਕੋਈ ਸ਼ਬਦ ਹੀ ਮੇਰੇ ਵਾਸਤੇ ਉਚਾਰਨ ਕਰੋ, ਭੇਜੋ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਾਲਾ ਜਿਹੜਾ ਸ਼ਬਦ ਸੀ ਇੱਕ ਬਾਣੀ ਦੇ ਵਿੱਚੋਂ, ਉਹ ਉਚਾਰਨ ਕੀਤਾ। ਕਿਆ ਖਾਧੈ ਕਿਆ ਪੈਦਾ ਹੋਏ ਜਾ ਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀਜੈ ਭੋਗ ਵਿਲਾਸ ਕਿਆ ਲਸ਼ਕਰ ਕਿਆ ਨੇਬ ਖਵਾਸੀ ਆਵੇ ਮਹਿਲੀ ਵਾਸ ਆਖਿਆ ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ ਕਹਿੰਦੇ ਜੋ ਕੁਝ ਮਰਜ਼ੀ ਬੰਦੇ ਨੂੰ ਮਿਲ ਜਾਵੇ ਜੇਕਰ ਉਹਦੇ ਕੋਲ ਪਰਮੇਸ਼ਰ ਦਾ ਨਾਮ ਨਹੀਂ ਅਸ਼ਾਂਤ ਰਹੇਗਾ ਦੁਖੀ ਰਹੇਗਾ ਕਲਪਦਾ ਰਹੇਗਾ ਜਿੰਨੇ ਮਰਜ਼ੀ ਪਦਾਰਥ ਹੋਣ। ਔਰੰਗਜ਼ੇਬ ਦੀ ਤਸਵੀਰ ਉਹਦੇ ਵਿੱਚ ਮਹਾਰਾਜ ਜੀ ਨੇ ਬਿਆਨ ਕਰ ਦਿੱਤੀ। ਇਸ ਸਮੇਂ ਦੇ ਵਿੱਚ ਸਾਧ ਸੰਗਤ ਜੀ ਦਿੱਲੀ ਦੇ ਵਿੱਚ ਦੋ ਬਿਮਾਰੀਆਂ ਫੈਲੀਆਂ, ਇੱਕ ਹੈਜੇ ਦੀ ਬਿਮਾਰੀ ਇੱਕ ਚੇਚਕ ਦੀ ਬਿਮਾਰੀ। ਔਰ ਜਿਹੜੇ ਦੁਖੀ ਆਉਂਦੇ ਸਨ ਗੁਰਸਿੱਖ ਮਹਾਰਾਜ ਜੀ ਦੇ ਚਰਨ ਧੋ ਕੇ ਉਹਨਾਂ ਨੂੰ ਛਕਾਉਂਦੇ ਸਨ ਉਹਨਾਂ ਦਾ ਦੁੱਖ ਦੂਰ ਹੋ ਜਾਇਆ ਕਰਦਾ। ਜਦ ਸੰਗਤਾਂ ਦੀ ਬਹੁਤ ਭਾਰੀ ਭੀੜ ਵੱਧ ਗਈ ਅਖੀਰ ਗੁਰਸਿੱਖਾਂ ਨੇ ਰਾਜੇ ਜੈ ਸਿੰਘ ਨੇ ਮਹਾਰਾਜ ਦੇ ਚਰਨ ਜਿਹੜੇ ਸਨ ਇੱਕ ਚ ਬੱਚੇ ਦੇ ਵਿੱਚ ਮਹਾਰਾਜ ਦੇ ਚਰਨ ਪਵਾਏ ਉਹਦੇ ਵਿੱਚ ਜਲ ਪਾਇਆ। ਉਥੋਂ ਫਿਰ ਸੰਗਤਾਂ ਜਲ ਛੱਕ ਛੱਕ ਕੇ ਅਰੋਗ ਹੋਈਆਂ ਔਰ ਸਾਧ ਸੰਗਤ ਜੀ ਅੱਜ ਵੀ ਹੋ ਰਹੀਆਂ ਹਨ ਸਦਾ ਹੀ ਹੁੰਦੀਆਂ ਰਹਿਣਗੀਆਂ। ਇਹ ਸਤਿਗੁਰਾਂ ਦੇ ਘਰ ਦੀ ਜਿਹੜੀ ਮਹਿਮਾ ਹੁੰਦੀ ਹੈ ਤਿੰਨ ਕਾਲ ਸੱਚ ਹੁੰਦੀ ਹੈ, ਪਿੱਛੇ ਵੀ ਸੱਚ ਹੈ ਅੱਜ ਵੀ ਸੱਚ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚ ਰਹੇਗੀ ਸਦਾ ਵਾਸਤੇ ਕਾਇਮ ਰਹਿੰਦੀ ਹੈ। ਔਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਐਸਾ ਕੌਤਕ ਵਰਤਾਇਆ ਆਪਣੇ ਸਰੀਰ ਦੇ ਉੱਪਰ ਜਿਹੜਾ ਚੇਚਕ ਦਾ ਰੋਗ ਸੀ ਉਸ ਨੂੰ ਧਾਰਨ ਕੀਤਾ। ਭਾਵੇਂ ਮਾਤਾ ਕ੍ਰਿਸ਼ਨ ਕੌਰ ਜੀ ਰਾਜਾ ਜੈ ਸਿੰਘ ਹੋਰ ਗੁਰਸਿੱਖ ਬੇਨਤੀਆਂ ਕਰਦੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਤਾਂ ਇੰਨੇ ਲੋਕਾਂ ਦੇ ਦੁੱਖਾਂ ਨੂੰ ਕੱਟਣ ਵਾਲੇ ਹੋ ਤੁਹਾਨੂੰ ਕਿਵੇਂ ਰੋਗ ਹੋ ਸਕਦਾ ਹੈ। ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਪਰ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਹ ਕੋਈ ਕੌਤਕ ਸੀ ਮਹਾਰਾਜ ਆਪ ਜਾਣਦੇ ਹਨ। ਔਰ ਅਖੀਰ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਹੁਣ ਕਿਸ ਦੇ ਲੜ ਲਗਾ ਰਹੇ ਹੋ ਤਾਂ ਮਹਾਰਾਜ ਜੀ ਨੇ ਵਚਨ ਕੀਤਾ ਬਾਬਾ ਵਸੇ ਜੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ। ਭਾਵ ਹੁਣ ਜੋ ਗੁਰਤਾ ਗੱਦੀ ਤੇ ਵਿਰਾਜਮਾਨ ਹੋਣਗੇ ਉਹ ਸਾਡੇ ਬਾਬਾ ਲੱਗਦੇ ਹਨ। ਭਾਵ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਭਰਾ ਹਨ, ਇਸ ਕਰਕੇ ਵੱਡੇ ਥਾਂ ਤੇ ਤਾਏ ਦੇ ਪਿਤਾ ਜੀ ਹਨ, ਇਸ ਕਰਕੇ ਬਾਬਾ ਲੱਗਦੇ ਹਨ ਦਾਦਾ ਜੀ ਲੱਗਦੇ ਹਨ। ਔਰ ਧੀਰਮਲ ਆਦਿਕ ਹੋਰ ਜਿਹੜੇ ਸਨ ਉਹਨਾਂ ਨੇ ਵੀ ਸੋਢੀਆਂ ਨੇ ਆਖਿਆ ਵੀ ਮਹਾਰਾਜ ਨੇ ਸਾਡੇ ਵੱਲ ਇਸ਼ਾਰਾ ਕੀਤਾ ਹੈ, ਮਹਾਰਾਜ ਨੇ ਰਮਜ ਦੇ ਵਿੱਚ ਹੀ ਬਚਨ ਕਿਹਾ ਰਮਜ ਨੂੰ ਖੋਲਿਆ ਨਹੀਂ। ਪੰਜ ਪੈਸੇ ਨਾਰੀਅਲ ਲੈ ਕੇ ਤਿੰਨ ਵਾਰੀ ਗੋਲਾਕਾਰ ਘੁਮਾ ਕੇ ਗੁਰਸਿੱਖਾਂ ਨੂੰ ਬਾਬਾ ਬਕਾਲਾ ਵਾਲੇ ਪਾਸੇ ਭੇਜ ਦਿੱਤਾ। ਔਰ ਸਾਧ ਸੰਗਤ ਜੀ ਜਿਹੜੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਦੇ ਵਿੱਚੋਂ ਬਾਬਾ ਗੁਰਦਿੱਤਾ ਜੀ ਸਨ, ਭਾਈ ਗੁਰਦਿੱਤਾ ਜੀ, ਉਹ ਸਿੱਧੇ ਮਹਾਰਾਜ ਦੇ ਕੋਲ ਆਏ ਕਿਉਂਕਿ ਮਹਾਰਾਜ ਨੇ ਉਹਨਾਂ ਨੂੰ ਵਰ ਦਿੱਤਾ ਹੋਇਆ ਸੀ ਨਾ ਵੀ ਬੁੱਢਿਆ ਤੈਥੋਂ ਓਹਲੇ ਨਾ ਹੋ ਸਾਂ, ਭਾਵੇਂ ਬਾਕੀ ਕਿਸੇ ਨੂੰ ਪਤਾ ਚੱਲੇ ਨਾ ਚੱਲੇ ਗੁਰੂ ਕਿੱਥੇ ਹੈ ਤੁਹਾਨੂੰ ਪਤਾ ਹੋਵੇਗਾ, ਸਿੱਧੇ ਮਹਾਰਾਜ ਦੇ ਪਾਸ ਆਏ ਹਨ, ਇਹ ਕੋਈ ਭਰਮ ਭੁਲੇਖੇ ਦੇ ਵਿੱਚ ਨਹੀਂ ਪਏ। ਔਰ ਸਾਧ ਸੰਗਤ ਜੀ ਇਸ ਤਰ੍ਹਾਂ 1664 ਈਸਵੀ ਨੂੰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾਏ ਅਤੇ ਧੰਨ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਬਾਬਾ ਬਕਾਲਾ ਦੀ ਪਾਵਨ ਧਰਤੀ ਤੇ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋਏ। ਕੁਝ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਗੁਪਤ ਹੀ ਰਹੇ ਹਨ, ਕਿਉਂਕਿ ਮਹਾਰਾਜ ਨੇ ਬਚਨ ਕੀਤਾ ਸੀ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਵੀ ਇਹ ਜਿਹੜੀ ਜ਼ਿੰਮੇਵਾਰੀ ਹੈ ਇਹ ਬਹੁਤ ਵੱਡਾ ਇੱਕ ਭਾਰ ਹੈ। ਗੁਰਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਸੱਚੇ ਪਾਤਸ਼ਾਹ ਇਹ ਭਾਰ ਨਹੀਂ ਤੁਹਾਡੇ ਵਾਸਤੇ, ਫੁੱਲਾਂ ਦਾ ਹਾਰ ਹੈ। ਫੁੱਲਾਂ ਦੇ ਹਾਰ ਦਾ ਕਾਹਦਾ ਭਾਰ ਹੁੰਦਾ ਹੈ? ਇਸ ਤਰੀਕੇ ਦੇ ਨਾਲ ਬਾਅਦ ਵਿੱਚ ਫਿਰ ਆ ਕੇ ਸਾਧ ਸੰਗਤ ਜੀ ਮੱਖਣ ਸ਼ਾਹ ਲਵਾਣਾ ਜਿਹੜੇ ਸਨ, ਜਿਸ ਵਕਤ ਮਹਾਰਾਜ ਨੇ ਉਹਨਾਂ ਦਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਡੁੱਬਦਾ ਬੇੜਾ ਬੰਨੇ ਲਗਾਇਆ ਸੀ, ਉਹਨਾਂ ਨੇ ਆ ਕੇ ਫਿਰ ਸਾਧ ਸੰਗਤ ਜੀ ਜਦ 22 ਮੰਜੀਆਂ ਲੱਗੀਆਂ ਹੋਈਆਂ ਸਨ, ਨਕਲੀ ਗੁਰੂ ਬੈਠੇ ਹੋਏ ਸਨ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨਾਂ ਦੇ ਮੁਤਾਬਕ ਗੁੱਛਾ ਹੋਏ ਤਿਰਘਾਨੂਆਂ ਕਿਉਂ ਵੜੀਐ ਦਾਖੈ, ਅੱਕੇ ਕੇਰੀ ਖੱਖੜੀ ਕੋਈ ਅੰਬ ਨਾ ਆਖੈ, ਗਹਿਣੇ ਜਿਉਂ ਜਰ ਪੋਛਦੇ ਨਹੀਂ ਸੋਇਨਾ ਸਾਖੈ, ਫਟਕਣਾ ਪੁੱਜਣ ਹੀਰਿਆਂ ਉਹ ਭਰੇ ਵਿਆਖੈ, ਧੌਲੇ ਦਿਸਣ ਸ਼ਾਹ ਦੁੱਧ ਸਾਧੋਂ ਗੁਣ ਗਾਖੈ, ਤਿਉਂ ਸਾਧ ਅਸਾਧ ਪਰਖੀਅਨ ਕਰਤੂਤ ਸੋ ਭਾਖੈ। ਸਤ ਪੁਰਸ਼ਾਂ ਦੀ ਪਹਿਚਾਣ ਉਹਨਾਂ ਦੇ ਕਰਮਾਂ ਤੋਂ ਹੁੰਦੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਦੇ ਵਿੱਚ ਫਿਰ ਮੱਖਣ ਸ਼ਾਹ ਲਵਾਣਾ ਜੀ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਪ੍ਰਗਟ ਕੀਤਾ। ਸੋ ਇਹ ਦੋ ਪਵਿੱਤਰ ਗੁਰਪੁਰਬ ਦਿਹਾੜੇ ਹਨ। ਆਓ ਸਾਧ ਸੰਗਤ ਜੀ, ਜੋ ਸਤਿਗੁਰਾਂ ਨੇ ਆਪਾਂ ਨੂੰ ਮਹਾਨ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਦੇ ਨਾਲ ਜੁੜਦਿਆਂ ਹੋਇਆਂ ਸਾਰੀ ਸੰਗਤ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੇ ਸੇ ਬੰਦੇ ਦੁੱਖ ਸਹਾਏ।
ਗੁਰੂ ਪਿਆਰੀ ਸਾਧ ਸੰਗਤ ਜੀ, ਪਾਵਨ ਪਵਿੱਤਰ ਸ਼ਬਦ ਸੋਰਠ ਦੀ ਵਾਰ ਦੇ ਵਿੱਚ ਜੋ ਪੌੜੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ, ਅਤੇ ਇਸ ਸ਼ਬਦ ਦੇ ਵਿੱਚ ਦੋ ਜੋ ਸ਼ਬਦ ਹਨ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਆਰੰਭ ਦੇ ਵਿੱਚ ਮਹਿਮਾ ਦੇ ਮਾਲਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ, ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ, ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਾਉ ਮੁੱਕੈ, ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕੈ, ਇੱਕ ਬਿਨ ਦੁਗਣ ਜੋ ਤਉ ਰਹੈ, ਜਾਸ ਮੰਤਰ ਮਾਨਵੈ ਲਹੈ, ਜਾਲ ਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿੱਠੈ ਮਿਲੈ। ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸੱਤਵੀਂ ਪੌੜੀ ਦੇ ਆਰੰਭ ਦੇ ਸਲੋਕਾਂ ਦੇ ਵਿੱਚ ਮਹਾਰਾਜ ਜ਼ਿਕਰ ਕਰ ਰਹੇ ਹਨ ਕਿ ਜੋ ਸਤਿਗੁਰੂ ਤੋਂ ਮੂੰਹ ਫੇਰ ਲੈਂਦੇ ਹਨ, ਭਾਵ ਜੋ ਸਤਿਗੁਰੂ ਦਾ ਹੁਕਮ ਨਹੀਂ ਮੰਨਦੇ ਹਨ, ਸਤਿਗੁਰ ਤੋਂ ਬੇਮੁਖ ਹੋ ਜਾਂਦੇ ਹਨ, ਉਹ ਫਿਰ ਵੱਧੇ ਹੋਏ ਦੁੱਖ ਸਹਾਰਦੇ ਹਨ। ਸਾਧ ਸੰਗਤ ਜੀ, ਇੱਕ ਬੰਧਨ ਗੁਰੂ ਦਾ ਬੰਧਨ ਹੁੰਦਾ ਹੈ, ਜਿਹਦੇ ਵਿੱਚ ਬੰਦੇ ਨੂੰ ਸੁੱਖ ਹੀ ਸੁੱਖ ਹੁੰਦਾ ਹੈ, ਆਨੰਦ ਹੀ ਆਨੰਦ ਹੁੰਦਾ ਹੈ। ਇੱਕ ਬੰਧਨ ਮੋਹ ਮਮਤਾ ਦਾ ਹੁੰਦਾ ਹੈ, ਤ੍ਰਿਸ਼ਨਾ ਵਾਸ਼ਨਾ ਦਾ ਹੁੰਦਾ ਹੈ, ਜਿਹਦੇ ਵਿੱਚ ਜੀਵ ਵੱਧਾ ਹੋਇਆ ਦੁੱਖ ਪਾਉਂਦਾ ਰਹਿੰਦਾ ਹੈ। ਜਿਨ੍ਹਾਂ ਵਾਸਤੇ ਪਰਿਵਾਰ ਵਾਸਤੇ ਸੰਬੰਧੀਆਂ ਵਾਸਤੇ ਇਹ ਖੇਚਲ ਕਰਦਾ ਹੈ, ਮਿਹਨਤ ਕਰਦਾ ਹੈ, ਉਹੀ ਇਸ ਨੂੰ ਬੁਰਾ ਭਲਾ ਆਖਦੇ ਰਹਿੰਦੇ ਹਨ, ਦੁਖੀ ਹੁੰਦਾ ਹੈ। ਤੀਸਰੇ ਬੰਧਨ ਜਮਾਂ ਦੇ ਬੰਧਨ ਹੁੰਦੇ ਹਨ, ਜਿੱਥੇ ਜਾ ਕੇ ਫਿਰ ਬਹੁਤ ਸਾਰੇ ਦੁੱਖ ਇਸ ਨੂੰ ਭੋਗਣੇ ਪੈਂਦੇ ਹਨ। ਮਹਾਰਾਜ ਕਹਿੰਦੇ ਜਿਹੜੇ ਗੁਰੂ ਤੋਂ ਬੇਮੁਖ ਹੋ ਗਏ, ਆਨੰਦ ਸਾਹਿਬ ਜੀ ਵਿੱਚ ਵੀ ਮਹਾਰਾਜ ਜੀ ਨੇ ਫਰਮਾਇਆ ਹੈ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰਥ ਹੈ ਕੋਈ, ਪੁੱਛੋ ਬਿਬੇਕੀਆਂ ਜਾਏ, ਅਨੇਕ ਜੋਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਜੂਨੀ ਪਾਏ ਤੋਂ ਭਾਵ ਕਿ ਮੁੜ ਮੁੜ ਕੇ ਐਸੀਆਂ ਜੂਨਾਂ ਦੇ ਵਿੱਚ ਇਹ ਜਿਹੜਾ ਜੀਵ ਹੈ ਭਟਕਦਾ ਰਹਿੰਦਾ ਹੈ। ਸਾਧ ਸੰਗਤ ਜੀ, ਉਹ ਸਮਾਂ ਸੀ ਜਿਸ ਵਕਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਤਾ ਤੇ ਬਲਵੰਡਾ ਦੇ ਘਰ ਦੇ ਵਿੱਚ ਆਪ ਜਾਂਦੇ ਹਨ, ਪਰ ਅੱਗੋਂ ਉਹ ਬੇਮੁਖ ਹੋ ਗਏ, ਉਹਨਾਂ ਨੇ ਗੁਰੂ ਵੱਲੋਂ ਆਪਣਾ ਮੁਖ ਪਰੇ ਕਰ ਲਿਆ। ਆਪਣਾ ਮੁਖ ਪਰੇ ਕਰਨ ਦੇ ਦੋ ਤਿੰਨ ਕਾਰਨ ਹੁੰਦੇ ਹਨ, ਜਾਂ ਤਾਂ ਬੰਦਾ ਆਪਣੇ ਆਪ ਨੂੰ ਮਹਾਨ ਸਮਝਦਾ ਹੈ, ਜਾਂ ਫਿਰ ਦੂਸਰੇ ਨੂੰ ਮਹਾਨ ਸਮਝਦਾ ਹੈ, ਈਰਖਾ ਕਰਦਾ ਹੈ ਤਾਂ ਮੂੰਹ ਪਰੇ ਨੂੰ ਕਰ ਲੈਂਦਾ ਹੈ, ਜਾਂ ਫਿਰ ਅਗਿਆਨਤਾ ਦੇ ਕਾਰਨ ਕਰਦਾ ਹੈ, ਇਹਨੂੰ ਸਮਝ ਨਹੀਂ ਹੁੰਦੀ ਹੈ ਤਾਂ ਕਰਦਾ ਹੈ। ਸਾਧ ਸੰਗਤ ਜੀ, ਫਿਰ ਮਹਾਰਾਜ ਨੇ ਬਚਨ ਕੀਤਾ ਸੀ ਨਾ ਵੀ ਇਹ ਫਿੱਟ ਗਏ ਹਨ ਤਾਂ ਮੂੰਹ ਫੇਰ ਲਿਆ ਹੈ ਇਹਨਾਂ ਨੇ। ਫਿਰ ਮਹਾਰਾਜ ਦੇ ਬਚਨ ਸਫਲੇ ਹੋਏ। ਫਿਰ ਭਾਈ ਲੱਦਾ ਪਰੋਪਕਾਰੀ ਦੀ ਰਾਹੀਂ ਲੰਬੀ ਚੌੜੀ ਸਾਖੀ ਹੈ, ਸਮਾਂ ਨਹੀਂ ਹੈ। ਫਿਰ ਸਾਧ ਸੰਗਤ ਜੀ ਉਹ ਬਖਸ਼ੇ ਗਏ। ਮਹਾਰਾਜ ਨੇ ਆਖਿਆ ਜਿਹੜੇ ਮੂੰਹ ਦੇ ਨਾਲ ਨਿੰਦਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ, ਉਸੇ ਮੂੰਹ ਦੇ ਨਾਲ ਸਿਫਤ ਕਰੋ, ਤੁਸੀਂ ਠੀਕ ਹੋ ਜਾਓਗੇ। ਜਿਵੇਂ ਜਿਵੇਂ ਫਿਰ ਸਿਫਤ ਕਰਦੇ ਹਨ ਤਿਵੇਂ ਤਿਵੇਂ ਠੀਕ ਹੁੰਦੇ ਜਾਂਦੇ ਹਨ। ਇਸ ਕਰਕੇ ਮਹਾਰਾਜ ਫਰਮਾਉਂਦੇ ਹਨ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਹਨ, ਮੂੰਹ ਫੇਰ ਲੈਂਦੇ ਹਨ, ਮੂਲੇ ਖੱਤਰੀ ਦੇ ਘਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਜਾਂਦੇ ਹਨ, ਪਰ ਮੂੰਹ ਹੀ ਫੇਰ ਲੈਂਦਾ ਹੈ, ਮਹਾਰਾਜ ਵੱਲ ਮੁਖ ਹੀ ਨਹੀਂ ਕਰਦਾ ਆਪਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਾਅਦ ਦੇ ਵਿੱਚ ਇਹ ਫਿਰ ਜਦ ਇਸ ਦੀ ਮੌਤ ਹੋ ਜਾਂਦੀ ਹੈ, ਮੂਲੇ ਖੱਤਰੀ ਦੀ ਆਖਣ ਲੱਗੇ, ਸਾਕ ਸੰਬੰਧੀ ਪਿੰਡ ਵਾਲੇ ਵੀ ਬਖਸ਼ ਲੋ ਆਖਣ ਲੱਗੇ, ਹੁਣ ਸਮਾਂ ਲੰਘ ਗਿਆ ਹੈ, ਹੁਣ ਦਸਵੇਂ ਜਾਮੇ। ਫਿਰ ਹਜ਼ੂਰ ਸਾਹਿਬ ਜਾ ਕੇ ਇਹਦੀ ਕਲਿਆਣ ਕਰਦੇ ਹਨ। ਮਨ ਦੇ ਵਿੱਚ ਸੋਚ ਇਸ ਤਰ੍ਹਾਂ ਦੀ ਟਿਕੀ ਹੋਈ ਸੀ, ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਅਵਤਾਰੈ। ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵੱਲ ਵੱਲ ਅਵਤਾਰੈ। ਵੱਲ ਵੱਲ ਦਾ ਭਾਵ ਹੈ ਕਿ ਮੁੜ ਮੁੜ ਕੇ ਉਹੀ ਜੂਨਾਂ ਦੇ ਵਿੱਚ ਫਿਰ ਭਟਕਦੇ ਰਹਿੰਦੇ ਹਨ, ਫਿਰ ਜੂਨੀ ਪਾਏ, ਫਿਰ ਕੇ ਮੁੜ ਮੁੜ ਕੇ ਜਿਹੜੀ ਜੂਨ ਦੇ ਵਿੱਚ ਇੱਕ ਵਾਰੀ ਜਨਮ ਲਿਆ, ਮਰ ਕੇ ਫਿਰ ਉਸੇ ਜੂਨ ਦੇ ਵਿੱਚ 250 ਸਾਲ ਇਹ ਸਹੀ ਦੀ ਜੂਨ ਦੇ ਵਿੱਚ ਹੀ ਭਟਕ ਰਿਹਾ, ਫਿਰ ਮਰਦਾ ਸੀ, ਫਿਰ ਜੂਨ ਮਿਲ ਜਾਂਦੀ ਸੀ, ਫਿਰ ਦਸਵੇਂ ਜਾਮੇ ਦੇ ਵਿੱਚ ਮਹਾਰਾਜ ਨੇ ਉਧਾਰ ਕੀਤਾ। ਮਹਾਰਾਜ ਦਾ ਇੱਕ ਬਿਰਧ ਹੈ, ਜਿਹੜੇ ਇੱਕ ਵਾਰੀ ਮਹਾਰਾਜ ਦੇ ਚਰਨਾਂ ਦੇ ਵਿੱਚ ਚਲੇ ਜਾਂਦੇ ਹਨ, ਮਹਾਰਾਜ ਉਹਨੂੰ ਛੱਡਦੇ ਨਹੀਂ ਹਨ, ਭਾਵੇਂ ਕਿਸੇ ਜੂਨਾਂ ਦੇ ਵਿੱਚ ਭਟਕਦੇ ਹੋਏ ਦਾ ਹੀ ਉਧਾਰ ਕਰ ਦੇਣ, ਕਰ ਦਿੰਦੇ ਹਨ, ਐਸੀ ਗੱਲ ਹੈ। ਕਹਿੰਦੇ ਵੱਧੇ ਹੋਏ ਜਮਾਂ ਦੇ ਵਸ ਦੇ ਵਿੱਚ ਪਏ ਹੋਏ ਕਈ ਤਰ੍ਹਾਂ ਦੇ ਦੁੱਖ ਸਹਾਰਦੇ ਹਨ,
ਫਿਰ ਮਿਲਣ ਨਾ ਪਾਏ ਨੀ, ਜੰਮੇ ਤੈ ਮਰ ਜਾਹੇ।
ਉਹਨਾਂ ਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੁੰਦਾ ਹੈ, ਫਿਰ ਕੇ ਮੁੜ ਮੁੜ ਕੇ ਕਹਿੰਦੇ ਉਹ ਫਿਰ ਜੂਨਾਂ ਦੇ ਵਿੱਚ ਪੈਂਦੇ ਹਨ, ਜੰਮਦੇ ਰਹਿੰਦੇ ਹਨ, ਮਰਦੇ ਰਹਿੰਦੇ ਹਨ।
ਸਹਸਾ ਰੋਗ ਨਾ ਛੋਡਾਈ, ਦੁੱਖ ਹੀ ਮੈਂ ਦੁੱਖ ਪਾਹੇ।
ਜਿਹੜਾ ਸਹਸਾ ਸ਼ੰਕਾ ਹੈ ਉਹ ਰੋਗ ਉਹਨਾਂ ਦਾ ਜਾਂਦਾ ਨਹੀਂ ਹੈ, ਦੁੱਖ ਦੇ ਵਿੱਚ ਹੀ ਬਹੁਤ ਭਾਰੀ ਦੁਖੀ ਹੁੰਦੇ ਰਹਿੰਦੇ ਹਨ। ਗੁਰੂ ਦੇ ਵਿੱਚ ਪ੍ਰਤੀਤ ਨਹੀਂ ਆਉਂਦੀ, ਗੁਰੂ ਦੇ ਵਿੱਚ ਭਰੋਸਾ ਨਹੀਂ ਵੱਜਦਾ। ਜਿਸ ਨੂੰ ਪ੍ਰਤੀਤ ਹੋਵੇ ਤਿਸਕਾ ਗਾਵਿਆ ਥਾਏ ਪਵੈ, ਸੋ ਪਾਵੈ ਦਰਗੈ ਮਾਨ। ਜੋ ਬਿਨ ਪ੍ਰਤੀਤੀ ਕੂੜੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਤਿਨਕਾ ਉਤਰ ਜਾਏਗਾ ਝੂਠ ਗੁਮਾਨ। ਗੁਰੂ ਦੇ ਵਿੱਚ ਭਰੋਸਾ ਨਹੀਂ ਬੱਜਾ, ਵਿਸ਼ਵਾਸ ਨਹੀਂ ਆਇਆ ਹੈ। ਇਸ ਤਰ੍ਹਾਂ ਕਹਿੰਦੇ ਫਿਰ ਐਸੇ ਜਿਹੜੇ ਜੀਵ ਹਨ ਦੁੱਖ ਦੇ ਵਿੱਚ ਦੁਖੀ ਹੁੰਦੇ ਰਹਿੰਦੇ ਹਨ।
ਨਾਨਕ ਨਦਰੀ ਬਖਸ਼ ਲੇ ਸ਼ਬਦੇ ਮੇਲ ਮਿਲਾਹੇ।
ਪਰ ਜਦ ਫਿਰ ਤਰਲੇ ਮਾਰਦੇ ਹਨ, ਬੇਨਤੀਆਂ ਕਰਦੇ ਹਨ ਕਿ ਮਹਾਰਾਜ ਅਸੀਂ ਭੁੱਲ ਗਏ ਹਾਂ, ਸਾਨੂੰ ਬਖਸ਼ ਲਓ, ਸਾਨੂੰ ਬਖਸ਼ ਲਓ, ਫਿਰ ਮਹਾਰਾਜ ਦਇਆ ਦੇ ਘਰ ਦੇ ਵਿੱਚ ਆ ਕੇ, ਤਰਸ ਦੇ ਘਰ ਦੇ ਵਿੱਚ ਆ ਕੇ, ਜਿਨ੍ਹਾਂ ਨੂੰ ਫਿਰ ਕਹਿੰਦੇ ਮਾਲਕ ਬਖਸ਼ ਲੈਂਦੇ ਹਨ, ਉਹਨਾਂ ਨੂੰ ਗੁਰੂ ਦੇ ਮੇਲ ਦੇ ਵਿੱਚ ਮਿਲਾ ਕੇ ਉਹਨਾਂ ਦਾ ਪਾਰ ਉਤਾਰਾ ਕਰ ਦਿੰਦੇ ਹਨ, ਉਹਨਾਂ ਨੂੰ ਪੂਰਾ ਗੁਰੂ ਮਿਲਾ ਦਿੰਦੇ ਹਨ।
ਮਹੱਲਾ ਤੀਜਾ ਜੋ ਸਤਗੁਰ ਤੇ ਮੋਹ ਫੇਰੇ ਤਿੰਨਾ ਠੌਰ ਨਾ ਠਾਓ।
ਜਿਹੜੇ ਸਤਿਗੁਰੂ ਤੋਂ ਮੂੰਹ ਫੇਰ ਲੈਂਦੇ ਹਨ, ਮਹਾਰਾਜ ਕਹਿੰਦੇ ਐਸੇ ਜਿਹੜੇ ਜੀਵ ਹਨ ਉਹਨਾਂ ਨੂੰ ਕਿਤੇ ਵੀ ਥਾਂ ਟਿਕਾਣਾ ਨਹੀਂ ਮਿਲਦਾ ਹੈ, ਉਹ ਕੋਈ ਸੁਖੀ ਜੀਵਨ ਨਹੀਂ ਬਤੀਤ ਕਰਦੇ ਹਨ, ਭਟਕਦੇ ਰਹਿੰਦੇ ਹਨ, ਅਸ਼ਾਂਤ ਰਹਿੰਦੇ ਹਨ, ਦੁਖੀ ਰਹਿੰਦੇ ਹਨ, ਇਸ ਤਰ੍ਹਾਂ ਦਾ ਜੀਵਨ ਉਹਨਾਂ ਦਾ ਬਣਿਆ ਰਹਿੰਦਾ ਹੈ। ਜਿਸ ਤਰ੍ਹਾਂ ਧਨ ਦੇ ਵਾਸਤੇ ਦਰ ਦਰ ਤੇ ਉਹ ਭਟਕਦੇ ਹਨ, ਫਿਰਦੇ ਰਹਿੰਦੇ ਹਨ।
ਜਿਉਂ ਛੁੱਟੜ ਘਰ ਘਰ ਫਿਰੈ ਦੋਹ ਚਾਰਣ ਬਦਨਾਓ।
ਮਹਾਰਾਜ ਜੀ ਨੇ ਗੁਰੂ ਤੋਂ ਟੁੱਟੇ ਹੋਏ ਜੀਵਾਂ ਦੀ ਉਦਾਹਰਣ ਛੁੱਟੜ ਇਸਤਰੀ ਦੇ ਨਾਲ ਦਿੱਤੀ ਹੈ। ਸਾਧ ਸੰਗਤ ਜੀ, ਇੱਕ ਸੁਹਾਗਣ ਹੁੰਦੀ ਹੈ, ਇੱਕ ਦੁਹਾਗਣ ਹੁੰਦੀ ਹੈ ਅਤੇ ਇੱਕ ਛੁੱਟੜ ਹੁੰਦੀ ਹੈ। ਤਿੰਨ ਦਰਜੇ ਹਨ। ਜੋ ਸੁਹਾਗਣ ਹੈ ਉਹ ਮਿਲਾਪ ਦਾ ਰਸ ਮਾਣਦੀ ਹੈ, ਜਿਹੜੀ ਦੁਹਾਗਣ ਹੈ ਉਹ ਮਿਲਾਪ ਵਾਸਤੇ ਝੂਰਦੀ ਹੈ, ਝੋਰਾ ਕਰਦੀ ਹੈ। ਇਸ ਤਰ੍ਹਾਂ ਜਿਹੜੇ ਗੁਰਮੁਖ ਮਿਲੇ ਹੋਏ ਹੁੰਦੇ ਹਨ ਉਹ ਫਿਰ ਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋ ਕੇ ਰਸ ਮਾਣਦੇ ਹਨ, ਪਰ ਜਿਹੜੇ ਜਿਨ੍ਹਾਂ ਦਾ ਵਿਛੋੜਾ ਪਿਆ ਹੈ, ਜੋ ਦੁਹਾਗਣ ਰੱਬ ਦੀ ਝੂਰੇ ਦੀ ਝੂਰੇ, ਉਹ ਝੋਰਾ ਕਰਦੀ ਹੈ, ਵਿਰਾਗ ਕਰਦੀ ਹੈ, ਕਦੋਂ ਸਮਾਂ ਬਣੇ ਮੇਰਾ ਵੀ ਮਿਲਾਪ ਹੋਵੇ ਗੁਰੂ ਦੇ ਨਾਲ। ਐਸੇ ਗੁਰਸਿੱਖ ਝੋਰਾ ਕਰਦੇ ਹਨ, ਵਿਰਾਗ ਕਰਦੇ ਹਨ। ਮਨ ਵੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ, ਧਨ ਸੋ ਤੇਰਾ ਥਾਨ। ਪਰ ਸਾਧ ਸੰਗਤ ਜੀ, ਦੋਨਾਂ ਨੂੰ ਮਾਨਤਾ ਦਿੱਤੀ ਗਈ ਹੈ, ਭਾਵੇਂ ਸੁਹਾਗਣ ਹੋਵੇ ਭਾਵੇਂ ਦੁਹਾਗਣ ਹੋਵੇ। ਚਲੋ ਮਿਲਾਪ ਨਹੀਂ ਤਾਂ ਵਿਛੋੜੇ ਦਾ ਰਸ ਤਾਂ ਹੈ ਨਾ ਉਹਨਾਂ ਦੇ ਕੋਲ। ਪਰ ਸਾਧ ਸੰਗਤ ਜੀ, ਗੁਰਸਿੱਖ ਦੀ ਅਵਸਥਾ ਛੁੱਟਣ ਵਾਲੀ ਨਹੀਂ ਹੋਣੀ ਚਾਹੀਦੀ ਹੈ, ਗੁਰੂ ਨਾਲੋਂ ਟੁੱਟਿਆ ਹੋਇਆ ਨਹੀਂ ਹੋਣਾ ਚਾਹੀਦਾ ਹੈ। ਮਹਾਰਾਜ ਫਰਮਾਉਂਦੇ ਹਨ ਗੁਰਬਾਣੀ ਦੇ ਵਿੱਚ, ਜੋ ਛੁੱਟੜ ਘਰ ਘਰ ਫਿਰੈ ਦੋ ਚਾਰਨ ਬਦਨਾਓ। ਕਹਿੰਦੇ ਜਿਵੇਂ ਛੁੱਟੜ ਇਸਤਰੀ ਘਰ ਘਰ ਦੇ ਵਿੱਚ ਫਿਰਦੀ ਹੈ, ਭਟਕਦੀ ਹੈ, ਉਹਨੂੰ ਕਦੇ ਵਾਸਤੇ ਸ਼ਾਂਤੀ ਨਹੀਂ ਮਿਲਦੀ ਹੈ, ਟਿਕਾ ਨਹੀਂ ਮਿਲਦਾ ਹੈ। ਇਸ ਤਰ੍ਹਾਂ ਜਿਹੜੇ ਗੁਰੂ ਤੋਂ ਟੁੱਟ ਜਾਂਦੇ ਹਨ ਉਹ ਫਿਰ ਭਟਕਦੇ ਰਹਿੰਦੇ ਹਨ, ਦੁਖੀ ਰਹਿੰਦੇ ਹਨ।
ਨਾਨਕ ਗੁਰਮੁਖ ਬਖਸ਼ੀਐ ਸੇ ਸਤਿਗੁਰ ਮੇਲ ਮਿਲਾਓ।
ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ, ਜਿਹੜੇ ਫਿਰ ਗੁਰੂ ਦੇ ਰਾਹੀਂ ਗੁਰੂ ਦੀ ਕਿਰਪਾ ਦੇ ਨਾਲ ਬਖਸ਼ੇ ਜਾਂਦੇ ਹਨ। ਨਾਨਕ ਗੁਰਮੁਖ ਬਖਸ਼ੀਐ, ਫਿਰ ਕਹਿੰਦੇ ਜਿਹੜੇ ਐਸੇ ਬਖਸ਼ੇ ਜਾਂਦੇ ਹਨ ਸੇ ਸਤਿਗੁਰ ਮੇਲ ਮਿਲਾਓ, ਉਹਨਾਂ ਨੂੰ ਫਿਰ ਪਰਮੇਸ਼ਰ ਵੱਲੋਂ ਸਤਿਗੁਰੂ ਦੇ ਮਿਲਾਪ ਦੇ ਵਿੱਚ ਮਿਲਾ ਦਿੱਤਾ ਜਾਂਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਫਿਰ ਪਰਮੇਸ਼ਰ ਦੇ ਨਾਲ ਮਿਲ ਜਾਂਦੇ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਹਨ, ਕਹਿੰਦੇ ਜਿਹੜਾ ਵੀ ਮਿਲਦਾ ਹੈ ਗੁਰੂ ਦੀ ਸ਼ੋਭਤ ਦੇ ਨਾਲ ਮਿਲਦਾ ਹੈ। ਜੇ ਗੁਰੂ ਨੂੰ ਵਿੱਚੋਂ ਕੱਢ ਦਿਓ ਟੱਕਰਾਂ ਮਾਰਨ ਵਾਲੀ ਗੱਲ ਹੁੰਦੀ ਹੈ, ਮਿਲ ਨਹੀਂ ਸਕੇਗਾ, ਭਟਕਦਾ ਰਹੇਗਾ। ਸਾਰੇ ਸੰਤਾਂ ਦੇ ਬਚਨ ਹਨ, ਮਹਾਂਪੁਰਸ਼ਾਂ ਦੇ ਬਚਨ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਛੱਡੋ ਨਾ, ਜੇ ਛੱਡੋਗੇ ਮਿਲਾਪ ਨਹੀਂ ਹੋਵੇਗਾ। ਇਸ ਕਰਕੇ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਹੈ।
ਪੌੜੀ
ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਹਨ,
ਜੋ ਸੇਵੈ ਸਤ ਮੁਰਾਰ ਸੇ ਭਵ ਜਲ ਤਰ ਗਇਆ।
ਜਿਹੜੇ ਗੁਰਮੁਖ ਉਸ ਸਤ ਸੱਚੇ ਮੁਰਾਰ, ਇੱਕ ਉਦਾਹਰਣ ਦਿੱਤੀ ਹੈ, ਜਿਵੇਂ ਮੁਰਦਾਤ ਨੂੰ ਦੈਂਤ ਨੂੰ ਮਾਰਨ ਕਰਕੇ ਕ੍ਰਿਸ਼ਨ ਨੂੰ ਮੁਰਾਰੀ ਕਿਹਾ ਗਿਆ, ਇਸ ਤਰ੍ਹਾਂ ਮਨੁੱਖ ਦੇ ਜੀਵਨ ਦੇ ਵਿੱਚ ਵੀ ਔਗਣ ਦੈਂਤਾਂ ਦੀ ਤਰ੍ਹਾਂ ਹੁੰਦੇ ਹਨ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਮਾਰਨ ਵਾਲੇ ਗੁਰੂ ਪਰਮੇਸ਼ਰ ਹੀ ਹਨ। ਕਹਿੰਦੇ ਜਿਹੜੇ ਐਸੇ ਪਰਮੇਸ਼ਰ ਨੂੰ ਸੇਵਦੇ ਹਨ, ਜਿਹੜੇ ਉਹਨਾਂ ਦਾ ਪਰਮੇਸ਼ਰ ਦਾ ਆਵਾਹਨ ਕਰਦੇ ਹਨ, ਜਿਹੜੇ ਪਰਮੇਸ਼ਰ ਨੂੰ ਯਾਦ ਕਰਦੇ ਹਨ, ਐਸੇ ਗੁਰਮੁਖ ਫਿਰ ਕਹਿੰਦੇ ਸੰਸਾਰ ਸਾਗਰ ਤੋਂ ਤਰ ਜਾਂਦੇ ਹਨ, ਸਿਆਣਪਾਂ ਦੇ ਨਾਲ ਨਹੀਂ ਤਰਿਆ ਜਾਂਦਾ ਹੈ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕੋਈ ਨਾਲ ਨਹੀਂ ਚੱਲਦੀ ਹੈ। ਇਸ ਕਰਕੇ ਕਹਿੰਦੇ ਜਿਹੜੇ ਪਰਮੇਸ਼ਰ ਦਾ ਆਵਾਹਨ ਕਰਦੇ ਹਨ, ਪਰਮੇਸ਼ਰ ਨੂੰ ਯਾਦ ਕਰਦੇ ਹਨ, ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਹਨ, ਪਾਰ ਹੋ ਜਾਂਦੇ ਹਨ।
ਜੋ ਬੋਲੇ ਹਰ ਹਰ ਨਾਉ ਤਿਨ ਜਮ ਛੱਡ ਗਇਆ।
ਜਿਹੜੇ ਗੁਰਮੁਖ ਆਪਣੀ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਦੇ ਹਨ, ਬੋਲਦੇ ਹਨ, ਐਸੇ ਗੁਰਮੁਖ ਜਿਹੜੇ ਹਨ, ਕਹਿੰਦੇ ਉਹਨਾਂ ਦੇ ਲਾਗੇ ਫਿਰ ਜਮ ਨਹੀਂ ਆਉਂਦਾ ਹੈ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਇਓ ਦੂਤ। ਜਿੱਥੇ ਭਜਨ ਹੁੰਦਾ ਹੈ, ਜਿੱਥੇ ਪਰਮੇਸ਼ਰ ਦਾ ਨਾਮ ਹੁੰਦਾ ਹੈ, ਅਜਾਮਲ ਨੂੰ ਸਾਧੂਆਂ ਨੇ ਜੁਗਤੀ ਦੱਸ ਦਿੱਤੀ ਸੀ ਨਾ, ਪਹਿਲਾਂ ਤਾਂ ਆਪਣੇ ਪੁੱਤਰ ਦਾ ਨਾਰਾਇਣ ਨਾਰਾਇਣ ਨਾਮ ਰੱਖਦੇ ਜਪਿਆ ਕਰ, ਫਿਰ ਪਰਮੇਸ਼ਰ ਦਾ ਨਾਮ ਵੀ ਨਾਰਾਇਣ ਹੈ, ਜਪਦਾ ਰਹੋ। ਜਦ ਅੰਤ ਦਾ ਸਮਾਂ ਆਇਆ, ਮੁਖ ਦੇ ਵਿੱਚ ਪਰਮੇਸ਼ਰ ਦਾ ਨਾਮ ਸੀ, ਜਮ ਦੂਰੋਂ ਹੀ ਭੱਜ ਗਏ, ਨੇੜੇ ਨਹੀਂ ਆ ਸਕੇ। ਜਮ ਤੇ ਉਲਟ ਭਏ ਹੈ ਰਾਮ, ਉਹ ਜਮ ਗਣ ਤੋਂ ਬਦਲ ਕੇ ਫਿਰ ਰਾਮ ਗਣ ਬਣ ਜਾਂਦੇ ਹਨ, ਫਿਰ ਹੋਰ ਖੇਡ ਵਰਤ ਜਾਂਦੀ ਹੈ, ਜਮ ਦੌੜ ਜਾਂਦੇ ਹਨ, ਜਿਨ੍ਹਾਂ ਦੇ ਮੁਖ ਦੇ ਵਿੱਚ ਪਰਮੇਸ਼ਰ ਦਾ ਨਾਮ ਹੁੰਦਾ ਹੈ।
ਸੇ ਦਰ ਕਹਿ ਪੈਦੇ ਜਾਹੇ ਜਿਨ੍ਹਾਂ ਹਰ ਜਪ ਲਿਆ।
ਜਿਨ੍ਹਾਂ ਗੁਰਮੁਖਾਂ ਨੇ ਆਪਣੀ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ, ਐਸੇ ਗੁਰਮੁਖ ਕਹਿੰਦੇ ਜਿੱਥੇ ਇੱਥੇ ਸੰਸਾਰ ਦੇ ਵਿੱਚ ਵੀ ਮਾਣ ਪਾਉਂਦੇ ਹਨ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਐਸੇ ਗੁਰਮੁਖ ਫਿਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਮਾਣ ਪਾਉਂਦੇ ਹਨ, ਉਹਨਾਂ ਨੂੰ ਸਿਰੋ ਪਾਉ ਦੇ ਨਾਲ ਨਿਵਾਜਿਆ ਜਾਂਦਾ ਹੈ।
ਹਰ ਸੇਵੈ ਸੇਈ ਪੁਰਖ ਜਿਨ੍ਹਾਂ ਹਰ ਤੁਧ ਮਾਇਆ।
ਮਹਾਰਾਜ ਕਹਿੰਦੇ ਉਹੀ ਗੁਰਮੁਖ ਹੇ ਵਾਹਿਗੁਰੂ ਜੀ ਤੇਰੀ ਸਿਤੇ ਨੂੰ ਸੇਵਦੇ ਹਨ, ਸਿਮਰਨ ਕਰਦੇ ਹਨ, ਐ ਮਾਲਕ ਜੀ ਜਿਨ੍ਹਾਂ ਦੇ ਉੱਪਰ ਤੇਰੀ ਮਾਇਆ ਮਿਹਰ ਹੋ ਜਾਂਦੀ ਹੈ, ਤੇਰੀ ਕਿਰਪਾ ਹੋ ਜਾਂਦੀ ਹੈ। ਇਹ ਸਿਆਣਪ ਦੇ ਨਾਲ ਮਿਹਨਤ ਦੇ ਨਾਲ ਜਪਿਆ ਨਹੀਂ ਜਾਂਦਾ, ਆਪ ਜਪਾਏ ਜਪੇ ਸੋ ਨਾਓ, ਇਹ ਇੱਕ ਦਾਤ ਹੈ। ਭਾਵੇਂ ਕੋਸ਼ਿਸ਼ ਕਰਦੇ ਰਹਿਣਾ ਹੁੰਦਾ ਹੈ ਜਪਣ ਦੀ, ਜਪੀਏ ਜਪੀਏ ਜਪੀਏ, ਪਰ ਅਸਲ ਦੇ ਵਿੱਚ ਦਾਤ ਉਦੋਂ ਮਿਲਦੀ ਹੈ ਜਦ ਮਾਲਕ ਦੀ ਮਿਹਰ ਹੁੰਦੀ ਹੈ, ਮਾਇਆ ਹੁੰਦੀ ਹੈ। ਹੇ ਵਾਹਿਗੁਰੂ ਜੀ ਜਿਨ੍ਹਾਂ ਤੇ ਤੇਰੀ ਮਾਇਆ ਮਿਹਰ ਹੋ ਜਾਂਦੀ ਹੈ, ਉਹਨਾਂ ਨੂੰ ਫਿਰ ਤੁਸੀਂ ਉਹਨਾਂ ਦੇ ਅੰਦਰ ਆਪਣਾ ਨਾਮ ਟਿਕਾ ਦਿੰਦੇ ਹੋ, ਉਹਨਾਂ ਦੇ ਰੋਮ ਰੋਮ ਦੇ ਵਿੱਚ ਨਾਮ ਵਸ ਜਾਂਦਾ ਹੈ।
ਗੁਣ ਗਾਵਾ ਪਿਆਰੇ ਨਿਤ ਗੁਰਮੁਖ ਭ੍ਰਮ ਭਉ ਗਿਆ।
ਹੇ ਪਿਆਰੇ, ਕਹਿੰਦੇ ਐਸੇ ਪਰਮੇਸ਼ਰ ਦਾ ਨਾਮ ਹਮੇਸ਼ਾ ਹੀ ਗਾਉਣਾ ਚਾਹੀਦਾ ਹੈ। ਗੁਰਮੁਖ ਭ੍ਰਮ ਭਉ ਗਿਆ, ਕਹਿੰਦੇ ਗੁਰੂ ਦੇ ਰਾਹੀਂ ਹੀ ਜੀਵਨ ਦੇ ਵਿੱਚੋਂ ਭਰਮ ਜਾਂਦਾ ਹੈ, ਗੁਰੂ ਦੀ ਕਿਰਪਾ ਦੇ ਨਾਲ ਹੀ ਜੀਵਨ ਦੇ ਵਿੱਚੋਂ ਡਰ ਜਾਂਦਾ ਹੈ, ਡਰ ਨਿਕਲਦਾ ਹੈ, ਭਉ ਨਿਕਲਦਾ ਹੈ। ਜਿਨ੍ਹਾਂ ਨੇ ਗੁਰੂ ਦੇ ਰਾਹੀਂ ਪਰਮੇਸ਼ਰ ਦਾ ਨਾਮ ਜਪਿਆ, ਗੁਰੂ ਵਾਲੇ ਬਣੇ, ਐਸੇ ਗੁਰਮੁਖ ਜਿਹੜੇ ਹਨ ਉਹਨਾਂ ਦਾ ਡਰ ਭਉ ਆਦਿਕ ਜਿਹੜਾ ਹੈ ਸਾਰਾ ਦੂਰ ਹੋ ਜਾਂਦਾ ਹੈ, ਜਿਹੜੇ ਸਤਿਗੁਰੂ ਤੋਂ ਸਨਮੁਖ ਹੁੰਦੇ ਹਨ। ਕਿਉਂਕਿ ਸਾਧ ਸੰਗਤ ਜੀ, ਬਾਜਾਂ ਵਾਲੇ ਦਾ ਹੁਕਮ ਹੈ ਸਾਬਤ ਸੂਰਤ ਹੋਵੋ। ਜੇ ਬੰਦਾ ਆਖੇ ਨਹੀਂ ਜੇ ਮੈਨੂੰ ਕੀ ਲੋੜ ਹੈ, ਕੇਸ ਕਾਹਦੇ ਵਾਸਤੇ ਰੱਖਣੇ ਹਨ, ਦਲੀਲਾਂ ਵਿੱਚ ਪੈ ਜਾਵੇ, ਇਹ ਗੁਰੂ ਦੇ ਹੁਕਮ ਤੋਂ ਬੇਮੁਖ ਹੋਣਾ ਹੈ। ਗੁਰੂ ਦਾ ਹੁਕਮ ਹੈ ਨਸ਼ਿਆਂ ਦਾ ਤਿਆਗ ਕਰੋ। ਜੇ ਆਖੇ ਨਹੀਂ ਜੀ ਇਹਦੇ ਵਿੱਚ ਕਿਹੜੀ ਮਾੜੀ ਚੀਜ਼ ਪੈਂਦੀ ਹੈ, ਗੁੜ ਪੈਂਦਾ ਹੈ ਜੀ, ਉਹ ਪੈਂਦਾ ਹੈ, ਇਹ ਗੁਰੂ ਤੋਂ ਬੇਮੁਖ ਹੋਣਾ ਹੈ। ਗੁਰੂ ਦਾ ਹੁਕਮ ਹੈ ਬਾਜਾਂ ਵਾਲੇ ਦਾ, ਨਿਤ ਨੇਮ ਕਰੋ, ਰਹਿਤਾਂ ਦੇ ਵਿੱਚ ਪ੍ਰਪੱਕ ਹੋਵੋ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ, ਰਹਿਤ ਬਿਨਾ ਨੇ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ। ਆਓ ਸਾਧ ਸੰਗਤ ਜੀ, ਆਪਾਂ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰੀਏ, ਮਹਾਰਾਜ ਕਿਰਪਾ ਕਰਕੇ ਸਾਨੂੰ ਵੀ ਸਨਮੁਖ ਕਰ ਲੈਣ, ਅਸੀਂ ਵੀ ਗੁਰੂ ਦਾ ਹੁਕਮ ਮੰਨਣ ਵਾਲੇ ਬਣੀਏ, ਅਸੀਂ ਵੀ ਨਿਤਨੇਮੀ ਬਣੀਏ, ਅੰਮ੍ਰਿਤ ਧਾਰੀ ਹੋਈਏ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਵਾਲੇ ਬਣੀਏ। ਜਿਨ੍ਹਾਂ ਨੇ ਅੰਮ੍ਰਿਤ ਵੇਲਾ ਸੰਭਾਲ ਲਿਆ ਉਹਨਾਂ ਨੇ ਸਾਰਾ ਕੁਝ ਹੀ ਸੰਭਾਲ ਲਿਆ, ਜਿਨ੍ਹਾਂ ਅੰਮ੍ਰਿਤ ਵੇਲਾ ਗਵਾ ਲਿਆ ਉਹਨਾਂ ਸਾਰਾ ਕੁਝ ਹੀ ਗਵਾਲ ਲਿਆ। ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀਂ। ਸੋ ਐਸੀਆਂ ਮਹਾਨ ਬਖਸ਼ਿਸ਼ਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਦੇ ਹਨ। ਸਮੂਹ ਸੰਗਤ, ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ।
ਹਰ ਸੇਵੈ ਸੇਈ ਪੁਰਖ ਜਿਨ੍ਹਾਂ ਹਰ ਤੁਧ ਮਯਾ, ਗੁਣ ਗਾਵਾ ਪਿਆਰੇ ਨਿਤ ਗੁਰਮੁਖ ਭ੍ਰਮ ਭਉ ਗਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।